ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਦਸੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਰੱਬ ਇਨਸਾਨ ਨੂੰ ਬਚਾਉਣ ਵਾਲਾ। ਸੁਨਹਿਰੀ ਮਤਨ: ਮੱਤੀ: ਕੀ ਤੈਨੂੰ ਨਹੀਂ ਲੱਗਦਾ ਭਈ ਮੈਂ ਆਪਣੇ ਪਿਓ ਤੋਂ ਮਿੰਨਤ ਕਰ ਸਕਦਾ ਵਾਂ ਅਤੇ ਉਹ ਫਰਿਸ਼ਤਿਆਂ ਦੇ 12 ਤੁਮਨ ਤੋਂ ਬਹੁਤੇ ਹੁਣੇ ਮੇਰੇ ਕੋਲ ਮੌਜੂਦ ਕਰ ਦੇਵੇਗਾ? ਜਵਾਬੀ ਪੜ੍ਹਾਈ। ਜ਼ਬੂਰ: ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਹੈ ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹੀ ਮੇਰੀ ਪਨਾਹ ਅਤੇ ਮੇਰਾ ਗਾੜ ਹੈ, ਉਹ ਮੇਰਾ ਰੱਬ ਹੈ ਜਿਹਦੇ ਉੱਤੇ ਮੇਰਾ ਤਵੱਕਲ ਹੈ, ਕਿਉਂਕਿ ਉਹ ਤੈਨੂੰ ਸਿਆਦ ਦੇ ਫੰਦੇ ਅਤੇ ਮੁਲਕ ਵਬਾਹ ਤੋਂ ਛੁਡਾਵੇਗਾ। ਉਹ ਤੈਨੂੰ ਆਪਣੇ ਪਰਾਂ ਵਿੱਚ ਲੁਕੋ ਲਵੇਗਾ ਅਤੇ ਤੈਨੂੰ ਉਹਦੀਆਂ ਬਾਹਾਂ ਹੇਠਾਂ ਪਨਾਹ ਮਿਲੇਗੀ। ਉਹਦੀ ਸੱਚਾਈ ਢਾਲ ਅਤੇ ਸਿਫਰ ਨੇ। ਤੂੰ ਨਾ ਰਾਤ ਨੂੰ ਹੈਬਤ ਤੋਂ ਡਰੇਗਾ ਅਤੇ ਨਾ ਦਿਨ ਨੂੰ ਉੜਨ ਵਾਲੇ ਤੀਰ ਤੋਂ, ਨਾ ਉਸ ਵਬਾਹ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਏ, ਨਾ ਉਸ ਹਲਾਕਤ ਤੋਂ ਜਿਹੜੀ ਦੁਪਹਿਰ ਨੂੰ ਵੀਰਾਨ ਕਰਦੀ ਏ। ਤੇਰੇ ਇਰਦ ਗਿਰਦ ਹਜ਼ਾਰਾਂ ਡਿੱਗ ਜਾਣਗੇ ਅਤੇ ਤੇਰੇ ਸੱਜੇ ਹੱਥ ਵੱਲ 10,000, ਪਰ ਉਹ ਤੇਰੇ ਕੋਲ ਨਾ ਆਵੇਗੀ, ਕਿਉਂਕਿ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਰਾਖੀ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਤਾਂ ਜੋ ਇੱਦਾਂ ਨਾ ਹੋਵੇ ਵੀ ਤੇਰੇ ਪੈਰ ਨੂੰ ਪੱਥਰ ਨਾਲ ਸੱਟ ਲੱਗੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ: ਕਿਉਂਕਿ ਉਹਨੇ ਮੇਰੇ ਨਾਲ ਦਿਲ ਲਾਇਆ ਏ, ਇਸ ਲਈ ਮੈਂ ਉਹਨੂੰ ਛੁਡਾਵਾਂਗਾ। ਮੈਂ ਉਹਨੂੰ ਸਰਫਰਾਜ਼ ਕਰਾਂਗਾ ਕਿਉਂਕਿ ਉਹਨੇ ਮੇਰਾ ਨਾਂ ਪਛਾਣਿਆ ਏ। ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹਨੂੰ ਜਵਾਬ ਦੇਵਾਂਗਾ। ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ। ਮੈਂ ਉਹਨੂੰ ਛੁਡਾਵਾਂਗਾ ਅਤੇ ਉਹਨੂੰ ਇੱਜ਼ਤ ਬਖਸ਼ਾਂਗਾ। ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਅਸੂਦਾ ਕਰਾਂਗਾ ਅਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਸਲਾਤੀਨ: ਅਤੇ ਜਦ ਖੁਦਾਵੰਦ ਏਲੀਆ ਨੂੰ ਵਾਂਵਰੋਲੇ ਵਿੱਚ ਅਸਮਾਨ ਉੱਤੇ ਚੁੱਕਣ ਵਾਲਾ ਸੀ ਅਤੇ ਇੰਜ ਹੋਇਆ ਵੀ ਏਲੀਆ ਅਲੀਸ਼ਾ ਨੂੰ ਨਾਲ ਲੈ ਕੇ ਜਲਜਾਲ ਨੂੰ ਨਿਕਲਿਆ ਅਤੇ ਅੰਬੀਆ ਜ਼ਾਦਿਆਂ ਵਿੱਚੋਂ 50 ਬੰਦੇ ਜਾ ਕੇ ਉਹਨਾਂ ਦੇ ਸਾਹਮਣੇ ਦੂਰ ਖੜ੍ਹੇ ਹੋ ਗਏ ਅਤੇ ਦੋਵੇਂ ਯਰਦਨ ਦੇ ਕੰਢੇ ਖੜ੍ਹੇ ਹੋ ਗਏ ਅਤੇ ਏਲੀਆ ਨੇ ਆਪਣੀ ਚਾਦਰ ਲਈ ਅਤੇ ਉਹਨੂੰ ਲਪੇਟ ਕੇ ਪਾਣੀ ਉੱਤੇ ਮਾਰਿਆ ਅਤੇ ਪਾਣੀ ਦੋ ਹਿੱਸੇ ਹੋ ਕੇ ਇੱਧਰ ਉੱਧਰ ਹੋ ਗਿਆ ਅਤੇ ਉਹ ਦੋਵੇਂ ਖੁਸ਼ਕ ਧਰਤੀ ਉੱਤੇ ਹੋ ਕੇ ਪਾਰ ਚਲੇ ਗਏ ਅਤੇ ਜਦ ਉਹ ਪਾਰ ਹੋ ਗਏ ਅਤੇ ਏਲੀਆ ਨੇ ਅਲੀਸ਼ਾ ਨੂੰ ਆਖਿਆ ਭਈ ਇਸ ਤੋਂ ਪਹਿਲਾਂ ਮੈਂ ਤੇਥੋਂ ਲੈ ਲਿਆ ਜਾਵਾਂ, ਮੈਨੂੰ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ? ਅਲੀਸ਼ਾ ਨੇ ਆਖਿਆ ਮੈਂ ਤੇਰੀ ਮਿਹਨਤ ਕਰਦਾ ਵਾਂ ਭਈ ਤੇਰੀ ਰੂਹ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ। ਉਹਨੇ ਆਖਿਆ ਤੂੰ ਔਖਾ ਸਵਾਲ ਕੀਤਾ, ਫਿਰ ਵੀ ਜੇ ਤੂੰ ਮੈਨੂੰ ਆਪਣੇ ਤੋਂ ਵੱਖ ਹੁੰਦਿਆਂ ਵੇਖੇ ਤਾਂ ਤੇਰੇ ਲਈ ਇੰਜ ਹੀ ਹੋਵੇਗਾ, ਜੇ ਨਹੀਂ ਤਾਂ ਫਿਰ ਇੰਜ ਨਹੀਂ ਹੋਵੇਗਾ। ਅਤੇ ਉਹ ਅੱਗੇ ਟੁਰਦੇ ਅਤੇ ਗੱਲਾਂ ਕਰਦੇ ਜਾਂਦੇ ਸੀ ਭਈ ਵੇਖੋ ਇੱਕ ਆਤਸ਼ੀ ਰੱਥ ਅਤੇ ਆਤਸ਼ੀ ਘੋੜਿਆਂ ਨੇ ਉਹਨਾਂ ਦੋਵਾਂ ਨੂੰ ਵੱਖ ਕਰ ਦਿੱਤਾ ਅਤੇ ਏਲੀਆ ਵਾਮਰੋਲੇ ਵਿੱਚ ਅਸਮਾਨ ਉੱਤੇ ਟੁਰ ਗਿਆ। ਅਲੀਸ਼ਾ ਇਹ ਵੇਖ ਕੇ ਚਿੱਲਾਇਆ ਐ ਮੇਰੇ ਬਾਪ ਇਸਰਾਇਲ ਦੇ ਰੱਥ ਅਤੇ ਉਹਦੇ ਸਵਾਰ, ਅਤੇ ਉਹਨੇ ਉਹਨੂੰ ਫੇਰ ਨਾ ਵੇਖਿਆ ਅਤੇ ਉਹਨੇ ਆਪਣੇ ਕੱਪੜਿਆਂ ਨੂੰ ਫੜ ਕੇ ਫਾੜ ਦਿੱਤਾ ਅਤੇ ਦੋ ਹਿੱਸੇ ਕਰ ਦਿੱਤਾ ਅਤੇ ਉਹਨੇ ਏਲੀਆ ਦੀ ਚਾਦਰ ਨੂੰ ਜਿਹੜੀ ਉਹਦੇ ਉੱਤੋਂ ਡਿੱਗ ਪਈ ਸੀ ਲੈ ਕੇ ਪਾਣੀ ਉੱਤੇ ਮਾਰਿਆ ਅਤੇ ਆਖਿਆ ਭਈ ਖੁਦਾਵੰਦ ਏਲੀਆ ਦਾ ਰੱਬ ਕਿੱਥੇ ਹੈ? ਅਤੇ ਜਦੋਂ ਉਹਨੇ ਵੀ ਪਾਣੀ ਉੱਤੇ ਮਾਰਿਆ ਅਤੇ ਉਹ ਇੱਧਰ ਉੱਧਰ ਦੋ ਹਿੱਸੇ ਹੋ ਗਿਆ ਅਤੇ ਅਲੀਸ਼ਾ ਪਾਰ ਹੋਇਆ। ਜਦੋਂ ਅੰਬੀਆ ਜ਼ਾਦਿਆਂ ਨੇ ਜਿਹੜੇ ਜਰੂ ਵਿੱਚ ਉਹਦੇ ਨਾਲ ਸੀ ਉਹਨੂੰ ਵੇਖਿਆ ਅਤੇ ਉਹ ਆਖਣ ਲੱਗੇ ਏਲੀਆ ਦੀ ਰੂਹ ਅਲੀਸ਼ਾ ਉੱਤੇ ਠਹਿਰੀ ਏ, ਅਤੇ ਉਹ ਉਹਦੇ ਇਸਤਕਬਾਲ ਨੂੰ ਆਏ ਅਤੇ ਉਹਦੇ ਅੱਗੇ ਧਰਤੀ ਤੀਕਰ ਝੁੱਕ ਕੇ ਸਜਦਾ ਕੀਤਾ। ਫਿਰ ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ ਜ਼ਰਾ ਵੇਖ ਇਹ ਸ਼ਹਿਰ ਕਿੰਨੇ ਚੰਗੇ ਵੇਲੇ ਉੱਤੇ ਹੈ, ਜਿਵੇਂ ਸਾਡਾ ਖੁਦਾਵੰਦ ਆਪ ਵੇਖਦਾ ਏ, ਪਰ ਪਾਣੀ ਖਰਾਬ ਅਤੇ ਧਰਤੀ ਬੰਜਰ ਏ। ਅਤੇ ਉਹ ਨਿਕਲ ਕੇ ਪਾਣੀ ਦੇ ਚਸ਼ਮੇ ਉੱਤੇ ਗਿਆ ਅਤੇ ਉਹ ਲੂਣ ਉਹਦੇ ਵਿੱਚ ਪਾ ਕੇ ਆਖਣ ਲੱਗਿਆ ਖੁਦਾਵੰਦ ਇੰਜ ਆਖਦਾ ਏ ਵੀ ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਏ, ਹੁਣ ਅਗਾਂਹ ਤੋਂ ਇਹਦੇ ਵਿੱਚ ਮੌਤ ਜਾਂ ਬੰਜਰ ਪਾਣੀ ਨਾ ਹੋਵੇਗਾ। ਇਸ ਲਈ ਅਲੀਸ਼ਾ ਦੇ ਕਲਾਮ ਦੇ ਮੁਤਾਬਕ ਜਿਹੜਾ ਉਹਨੇ ਆਖਿਆ ਉਹ ਪਾਣੀ ਅੱਜ ਤੀਕਰ ਠੀਕ ਏ। ਜ਼ਬੂਰ: ਰੱਬ ਦੇ ਰੱਥ ਵੀ ਹਜ਼ਾਰ ਬਲਕਿ ਹਜ਼ਾਰਾਂ ਨੇ। ਖੁਦਾਵੰਦ ਜਿਵੇਂ ਸੀਨਾ ਦੇ ਪਹਾੜ ਉੱਤੇ ਹੈ, ਉਂਝ ਹੀ ਉਹਨਾਂ ਦੇ ਵਿਚਾਲੇ ਮਕਦਸ ਵਿੱਚ ਹੈ। ਖਰੂਜ, ਵੇਖ ਮੈਂ ਇੱਕ ਫਰਿਸ਼ਤਾ ਤੇਰੇ ਅੱਗੇ ਘੱਲਦਾ ਵਾਂ ਵੀ ਰਾਹ ਵਿੱਚ ਤੇਰਾ ਨਿਗਹਿਬਾਨ ਹੋਵੇ ਅਤੇ ਤੈਨੂੰ ਉਸ ਥਾਂ 'ਤੇ ਅਪੜਾ ਦੇਵੇ ਜਿਹਨੂੰ ਮੈਂ ਤਿਆਰ ਕੀਤਾ ਹੈ, ਅਤੇ ਤੂੰ ਖੁਦਾਵੰਦ ਆਪਣੇ ਰੱਬ ਦੀ ਇਬਾਦਤ ਕਰੀ। ਫਿਰ ਉਹ ਤੇਰੀ ਰੋਟੀ ਅਤੇ ਪਾਣੀ ਉੱਤੇ ਬਰਕਤ ਦੇਵੇਗਾ ਅਤੇ ਮੈਂ ਤੇਰੇ ਵਿੱਚੋਂ ਬਿਮਾਰੀ ਨੂੰ ਦੂਰ ਕਰ ਦੇਵਾਂਗਾ। ਸਲਾਤੀਨ, ਸ਼ਾਹੇ ਆਰਾਮ ਸ਼ਾਹੇ ਇਸਰਾਇਲ ਨਾਲ ਲੜ ਰਿਹਾ ਸੀ ਅਤੇ ਉਹਨੇ ਆਪਣੇ ਖਾਦਮਾਂ ਨਾਲ ਸਲਾਹ ਕੀਤੀ ਅਤੇ ਆਖਿਆ ਵੀ ਮੈਂ ਫਲਾਂ ਫਲਾਂ ਥਾਂ ਉੱਤੇ ਡੇਰਾ ਲਾਵਾਂਗਾ। ਇਸ ਲਈ ਰੱਬ ਦੇ ਬੰਦੇ ਨੇ ਇਸਰਾਇਲ ਨੂੰ ਆਖ ਕੇ ਘੱਲਿਆ ਵੀ ਖਬਰਦਾਰ ਤੂੰ ਫਲਾਂ ਥਾਂ ਤੋਂ ਨਾ ਲੰਘੀ, ਕਿਉਂ ਜੇ ਉੱਥੇ ਆਰਾਮੀ ਆਉਣ ਵਾਲੇ ਨੇ। ਅਤੇ ਸ਼ਾਹੇ ਇਸਰਾਇਲ ਨੇ ਉਸ ਥਾਂ ਉੱਤੇ ਜਿਹਦੀ ਖਬਰ ਰੱਬ ਨੇ ਦਿੱਤੀ ਸੀ ਅਤੇ ਉਹਨੂੰ ਆਗਾਹ ਕਰ ਦਿੱਤਾ ਸੀ, ਬੰਦੇ ਘੱਲੇ ਅਤੇ ਉੱਥੋਂ ਆਪਣੇ ਆਪ ਨੂੰ ਬਚਾਇਆ। ਅਤੇ ਬਸ ਇਹ ਇੱਕ ਵਾਰੀ ਜਾਂ ਦੋ ਵਾਰੀ ਨਹੀਂ। ਇਸ ਗੱਲ ਤੋਂ ਸ਼ਾਹੇ ਆਰਾਮ ਦਾ ਦਿਲ ਬਹੁਤ ਬੇਚੈਨ ਹੋਇਆ ਅਤੇ ਉਹਨੇ ਆਪਣੇ ਖਾਦਮਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ ਕੀ ਤੁਸੀਂ ਮੈਨੂੰ ਨਹੀਂ ਦੱਸੋਗੇ ਵੀ ਸਾਡੇ ਵਿੱਚੋਂ ਕੌਣ ਇਸਰਾਇਲ ਵਾਲੇ? ਤਦ ਉਹਦੇ ਖਾਦਮਾਂ ਵਿੱਚੋਂ ਇੱਕ ਨੇ ਆਖਿਆ ਨਹੀਂ ਐ ਮੇਰੇ ਮਾਲਕ, ਐ ਬਾਦਸ਼ਾਹ, ਬਲਕਿ ਅਲੀਸ਼ਾ ਜਿਹੜਾ ਇਸਰਾਇਲ ਵਿੱਚ ਨਬੀ ਏ, ਤੇਰੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਖਿਲਵਤ ਗਾਹ ਵਿੱਚ ਆਖਦਾ ਏ ਸ਼ਾਹੀ ਇਸਰਾਇਲ ਨੂੰ ਦੱਸ ਦਿੰਦਾ ਏ। ਉਹਨੇ ਆਖਿਆ ਵੀ ਜਾ ਕੇ ਵੇਖ ਉਹ ਕਿੱਥੇ ਹੈ ਤਾਂ ਜੋ ਮੈਂ ਉਹਨੂੰ ਫੜਵਾ ਕੇ ਮੰਗਵਾ ਲਵਾਂ। ਅਤੇ ਉਹਨੂੰ ਦੱਸਿਆ ਗਿਆ ਵੀ ਉਹ ਦੋਤਨ ਵਿੱਚ ਏ। ਤਦ ਉਹਨੇ ਉੱਥੇ ਘੋੜਿਆਂ ਅਤੇ ਰੱਥਾਂ 'ਤੇ ਇੱਕ ਵੱਡੇ ਜੱਥੇ ਨੂੰ ਘੱਲਿਆ ਅਤੇ ਉਹਨਾਂ ਨੇ ਰਾਤੋ ਰਾਤ ਆ ਕੇ ਉਸ ਸ਼ਹਿਰ ਨੂੰ ਘੇਰ ਲਿਆ। ਅਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਾਹ ਨੂੰ ਉੱਠ ਕੇ ਬਾਹਰ ਨਿਕਲਿਆ ਅਤੇ ਵੇਖਿਆ ਭਈ ਇੱਕ ਜੱਥਾ ਘੋੜਿਆਂ ਅਤੇ ਰੱਥਾਂ ਉੱਤੇ ਸ਼ਹਿਰ ਦੇ ਆਲ ਦੁਆਲੇ, ਅਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ ਹਾਏ ਐ ਮੇਰੇ ਮਾਲਕ, ਅਸੀਂ ਕੀ ਦੁਆ ਕਰੀਏ? ਉਹਨੇ ਜਵਾਬ ਦਿੱਤਾ ਡਰ ਨਾ, ਕਿਉਂ ਜੇ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਅਤੇ ਅਲੀਸ਼ਾ ਨੇ ਦੁਆ ਕੀਤੀ ਅਤੇ ਆਖਿਆ ਐ ਖੁਦਾਵੰਦ, ਉਹਦੀਆਂ ਅੱਖੀਆਂ ਖੋਲ੍ਹ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਅਤੇ ਉਹਨੇ ਜਦ ਨਿਗਾਹ ਕੀਤੀ ਤਾਂ ਕੀ ਵੇਖਿਆ ਭਈ ਅਲੀਸ਼ਾ ਦੇ ਆਲੇ ਦੁਆਲੇ ਦਾ ਪਹਾੜ ਆਤਸ਼ੀ ਘੋੜਿਆਂ ਅਤੇ ਰੱਥਾਂ ਨਾਲ ਭਰਿਆ ਏ। ਅਤੇ ਜਦ ਉਹ ਉਹਦੇ ਵੱਲ ਆਉਣ ਲੱਗੇ ਅਤੇ ਅਲੀਸ਼ਾ ਨੇ ਖੁਦਾਵੰਦ ਤੋਂ ਦੁਆ ਕੀਤੀ ਅਤੇ ਆਖਿਆ ਮੈਂ ਤੇਰੀ ਮਿਹਨਤ ਕਰਦਾ ਵਾਂ, ਇਹਨਾਂ ਲੋਕਾਂ ਨੂੰ ਅੰਨਾ ਕਰ ਦੇ। ਇਸ ਲਈ ਉਹਨੇ ਜਿਵੇਂ ਅਲੀਸ਼ਾ ਨੇ ਆਖਿਆ ਸੀ ਉਹਨਾਂ ਨੂੰ ਅੰਨਾ ਕਰ ਛੱਡਿਆ। ਫਿਰ ਅਲੀਸ਼ਾ ਨੇ ਉਹਨਾਂ ਨੂੰ ਆਖਿਆ ਭਈ ਇਹ ਉਹ ਰਾਹ ਨਹੀਂ ਏ ਅਤੇ ਨਾ ਇਹ ਉਹ ਸ਼ਹਿਰ ਏ, ਤੁਸੀਂ ਮੇਰੇ ਮਗਰ ਟੁਰੋ ਅਤੇ ਮੈਂ ਤੁਹਾਨੂੰ ਉਸ ਬੰਦੇ ਦੇ ਕੋਲ ਅਪੜਾ ਦੇਵਾਂਗਾ ਜਿਹਨੂੰ ਤੁਸੀਂ ਲੱਭਦੇ ਹੋ। ਅਤੇ ਉਹ ਉਹਨਾਂ ਨੂੰ ਸਾਮਰੀਆ ਨੂੰ ਲੈ ਗਿਆ। ਅਤੇ ਜਦ ਉਹ ਸਾਮਰੀਆ ਵਿੱਚ ਅਪੜੇ ਤਾਂ ਅਲੀਸ਼ਾ ਨੇ ਆਖਿਆ ਐ ਖੁਦਾਵੰਦ, ਇਹਨਾਂ ਦੀਆਂ ਅੱਖੀਆਂ ਖੋਲ੍ਹ ਦੇ ਤਾਂ ਜੋ ਉਹ ਵੇਖ ਸਕਣ। ਤਦ ਖੁਦਾਵੰਦ ਨੇ ਉਹਨਾਂ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਅਤੇ ਉਹਨਾਂ ਨੇ ਨਜ਼ਰ ਕੀਤੀ ਅਤੇ ਕੀ ਵੇਖਿਆ ਵੀ ਸਾਮਰੀਆ ਦੇ ਅੰਦਰ ਨੇ। ਅਤੇ ਸ਼ਾਹੇ ਇਸਰਾਇਲ ਨੇ ਉਹਨਾਂ ਨੂੰ ਵੇਖ ਕੇ ਅਲੀਸ਼ਾ ਨੂੰ ਆਖਿਆ ਵੀ ਐ ਮੇਰੇ ਬਾਪ, ਕੀ ਮੈਂ ਉਹਨਾਂ ਨੂੰ ਮਾਰ ਦੇਵਾਂ? ਮੈਂ ਉਹਨਾਂ ਨੂੰ ਮਾਰ ਦੇਵਾਂ? ਉਹਨੇ ਜਵਾਬ ਦਿੱਤਾ ਵੀ ਤੂੰ ਉਹਨਾਂ ਨੂੰ ਨਾ ਮਾਰ, ਕੀ ਤੂੰ ਉਹਨਾਂ ਨੂੰ ਮਾਰ ਦਿੰਦਾ ਹੁੰਦਾ ਹੈ ਜਿਨ੍ਹਾਂ ਨੂੰ ਤੂੰ ਆਪਣੀ ਤਲਵਾਰ ਅਤੇ ਕਮਾਨ ਨਾਲ ਕੈਦੀ ਕਰ ਲੈਂਦਾ ਹੈ? ਤੂੰ ਉਹਨਾਂ ਦੇ ਅੱਗੇ ਰੋਟੀ ਪਾਣੀ ਧਰ ਤਾਂ ਜੋ ਉਹ ਖਾਣ ਪੀਣ ਅਤੇ ਆਪਣੇ ਅੱਖਾਂ ਕੋਲ ਜਾਣ। ਇਸ ਲਈ ਉਹਨੇ ਉਹਨਾਂ ਲਈ ਬਹੁਤ ਸਾਰਾ ਖਾਣਾ ਤਿਆਰ ਕੀਤਾ ਅਤੇ ਜਦ ਉਹ ਖਾ ਪੀ ਚੁੱਕੇ ਅਤੇ ਉਹਨੇ ਉਹਨਾਂ ਨੂੰ ਰੁਖਸਤ ਕੀਤਾ ਅਤੇ ਉਹ ਆਪਣੇ ਅੱਖਾਂ ਦੇ ਕੋਲ ਟੁਰ ਗਏ ਅਤੇ ਆਰਾਮ ਦੇ ਜੱਥੇ ਇਸਰਾਇਲ ਦੇ ਮੁਲਕ ਵਿੱਚ ਫੇਰ ਨਾ ਆਏ। ਯਸਾਇਆ, ਉਹਦੇ ਹਜ਼ੂਰ ਦੇ ਫਰਿਸ਼ਤੇ ਨੇ ਉਹਨਾਂ ਨੂੰ ਬਚਾਇਆ, ਉਹਨੇ ਆਪਣੀ ਉਲਫਤ ਅਤੇ ਰਹਿਮਤ ਨਾਲ ਉਹਨਾਂ ਦਾ ਫਿਦੀਆ ਦਿੱਤਾ, ਉਹਨੇ ਉਹਨਾਂ ਨੂੰ ਚੁੱਕਿਆ ਅਤੇ ਕਦੀਮ ਤੋਂ ਹਮੇਸ਼ਾ ਉਹਨਾਂ ਲਈ ਫਿਰਿਆ। ਤੂੰ ਐ ਖੁਦਾਵੰਦ ਸਾਡਾ ਪਿਓ ਅਤੇ ਫਿਦੀਆ ਦੇਣ ਵਾਲਾ ਏ, ਤੇਰਾ ਨਾਂ ਅਜ਼ਲ ਤੋਂ ਏ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਉਹ ਅਲਾਹੀ ਸਿਆਣ ਜਿਹਨੇ ਇਨਸਾਨ ਨੂੰ ਬਣਾਇਆ ਆਪਣੀ ਸੂਰਤ ਅਤੇ ਸ਼ਬੀਹ ਨੂੰ ਕਾਇਮ ਰੱਖਦਾ ਹੈ। ਸਹੀਫੇ ਦਲੀਲ ਦਿੰਦੇ ਨੇ ਭਈ ਰੱਬ ਕਾਦਰ ਮੁਤਲਿਕ ਏ। ਇਹਦੇ ਤੋਂ ਇਹ ਗੱਲ ਵਾਜ਼ਿਹ ਹੁੰਦੀ ਏ ਭਈ ਅਲਾਹੀ ਸਿਆਣ ਅਤੇ ਉਹਦੇ ਖਿਆਲਾਂ ਦੇ ਇਲਾਵਾ ਕੋਈ ਸ਼ੈ ਨਾ ਅਸਲੀਅਤ ਦੀ ਮਲਕੀਅਤ ਰੱਖਦੀ ਏ ਨਾ ਵਜੂਦੀਅਤ ਦੀ। ਸਹੀਫੇ ਵੀ ਇਹ ਬਿਆਨ ਕਰਦੇ ਨੇ ਭਈ ਰੱਬ ਰੂਹ ਏ, ਇਸ ਲਈ ਰੂਹ ਵਿੱਚ ਸਭ ਕੁਝ ਹਾਂ ਮੰਗੀ ਏ ਅਤੇ ਕੋਈ ਮੁਖਾਲਫਤ ਨਹੀਂ ਹੋ ਸਕਦੀ। ਸਭ ਕੁਝ ਹਯਾਤੀ ਏ ਅਤੇ ਮੌਤ ਬਿਲਕੁਲ ਨਹੀਂ ਏ। ਰੱਬ ਦੇ ਸੰਸਾਰ ਵਿੱਚ ਹਰ ਸ਼ੈ ਉਹਨੂੰ ਹੀ ਜ਼ਾਹਿਰ ਕਰਦੀ ਏ। ਪੁਰਾਣੇ ਨਬੀਆਂ ਨੇ ਆਪਣੀ ਪੇਸ਼ਬੀਨੀ ਇੱਕ ਰੂਹਾਨੀ ਗੈਰ ਜਿਸਮਾਨੀ ਨੁਕਤਾ ਨਜ਼ਰ ਤੋਂ ਹਾਸਲ ਕੀਤੀ, ਨਾ ਕਿ ਬਦੀ ਦੀ ਪੇਸ਼ਨਗੋਈ ਕਰਨ ਅਤੇ ਕਿਸੇ ਅਫਸਾਨੇ ਨੂੰ ਗਲਤ ਅਸਲੀਅਤ ਬਣਾਉਣ ਨਾਲ ਕੀਤੀ, ਨਾ ਹੀ ਇਨਸਾਨੀ ਅਕੀਦੇ ਅਤੇ ਮਾਦੇ ਦੇ ਬੁਨਿਆਦੀ ਕੰਮ ਨਾਲ ਮੁਸਤਕਬਿਲ ਦੀ ਪੇਸ਼ਨਗੋਈ ਕਰਨ ਨਾਲ ਕੀਤੀ। ਇਨਸਾਨੀ ਫਲਸਫੇ ਨੇ ਰੱਬ ਨੂੰ ਇਨਸਾਨ ਵਰਗਾ ਬਣਾ ਦਿੱਤਾ ਹੈ। ਕ੍ਰਿਸਚਨ ਸਾਇੰਸ ਇਨਸਾਨ ਨੂੰ ਰੱਬ ਵਰਗਾ ਬਣਾਉਂਦੀ ਹੈ। ਪਹਿਲੀ ਸੂਰਤ ਗਲਤੀ ਹੈ, ਜਦਕਿ ਦੂਜੀ ਸੱਚਿਆਈ ਹੈ। ਮਾਬਾਦੁਲ ਤਿਬਿਆਤ ਤਿਬਿਆਤ ਤੋਂ ਉੱਚੀ ਹੁੰਦੀ ਹੈ ਅਤੇ ਮਾਦਾ ਮਾਬਾਦੁਲ ਤਿਬਿਆਤੀ ਹਾਤਿਆਂ ਜਾਂ ਨਤੀਜਿਆਂ ਵਿੱਚ ਨਹੀਂ ਵੜਦਾ। ਮਾਬਾਦੁਲ ਤਿਬਿਆਤ ਦੀ ਜਮਾਤਬੰਦੀ ਇੱਕ ਬੁਨਿਆਦ ਉੱਤੇ ਕਾਇਮ ਹੁੰਦੀ ਹੈ, ਯਾਨੀ ਇਲਾਹੀ ਸਿਆਣ ਉੱਤੇ। ਮਾਬਾਦੁਲ ਤਿਬਿਆਤ ਸ਼ੈਵਾਂ ਨੂੰ ਖਿਆਲਾਂ ਵਿੱਚ ਬਦਲਦੀ ਹੈ, ਫਹਿਮ ਦੀਆਂ ਸ਼ੈਵਾਂ ਨੂੰ ਰੂਹ ਦੇ ਖਿਆਲਾਂ ਦੇ ਨਾਲ ਬਾਹਮ ਵਟਾਉਂਦੀ ਹੈ। ਇਹ ਖਿਆਲ ਪੂਰੇ ਤੌਰ 'ਤੇ ਅਸਲੀ ਅਤੇ ਰੂਹਾਨੀ ਜ਼ਮੀਰ ਲਈ ਠੋਸ ਹੁੰਦੇ ਨੇ ਅਤੇ ਇਹਨਾਂ ਨੂੰ ਮਾਦੀ ਫਹਿਮ ਦੀਆਂ ਸ਼ੈਵਾਂ ਅਤੇ ਖਿਆਲਾਂ ਉੱਤੇ ਇਹੀ ਫੋਕੀਅਤ ਹਾਸਲ ਹੈ, ਉਹ ਚੰਗੇ ਅਤੇ ਹਮੇਸ਼ਾ ਦੇ ਹੁੰਦੇ ਨੇ। ਫਰਿਸ਼ਤੇ ਰੱਬ ਦੇ ਖਿਆਲ ਇਨਸਾਨ ਤਿਕਰ ਅਪਣਾਉਣ ਵਾਲੇ ਰੂਹਾਨੀ ਇਲਹਾਮ, ਪਾਕ ਅਤੇ ਕਾਮਲ, ਚੰਗਿਆਈ, ਪਾਕਿਜ਼ਗੀ ਅਤੇ ਲਾਫਾਨੀਅਤ ਦਾ ਅਸਰ, ਸਾਰੀ ਬਰਿਆਈ, ਹਵਸਪ੍ਰਸਤੀ ਅਤੇ ਫਾਨੀਅਤ ਦੀ ਮੁਜ਼ੰਮਤ ਕਰਨ ਵਾਲੇ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਹੈ ਅਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਹੈ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ ਅਤੇ ਧੰਨ ਹੈ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਹੈ, ਆਪਣੇ ਭਰਾ ਦੀ ਲੋੜ ਵੇਖਦਾ ਹੈ ਅਤੇ ਪੂਰੀ ਕਰਦਾ ਹੈ। ਪਿਆਰ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਫਾਨੀਅਤ ਅਤੇ ਭਲਾਈ ਦਿੰਦਾ ਹੈ, ਜਿਹੜਾ ਸਾਰਿਆਂ ਵਿੱਚ ਇੰਝ ਹੀ ਚਮਕਦਾ ਹੈ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਹੈ। ਪੁਰਾਣਾ ਅਹਿਦਨਾਮਾ ਫਰਿਸ਼ਤਿਆਂ ਨੂੰ ਰੱਬ ਦੇ ਇਲਾਹੀ ਸੁਨੇਹੇ ਮੁਖਤਲਿਫ ਕੰਮ ਦਿੰਦਾ ਹੈ। ਮਿਕਾਇਲ ਦੀ ਖਾਸੀਅਤ ਰੂਹਾਨੀਅਤ ਦੀ ਮਜ਼ਬੂਤੀ ਹੈ, ਉਹ ਪਾਪ ਦੀ ਤਾਕਤ ਸ਼ੈਤਾਨ ਦੇ ਖਿਲਾਫ ਲਸ਼ਕਰਾਂ ਦੀ ਰਹਿਨਮਾਈ ਕਰਦਾ ਹੈ ਅਤੇ ਪਾਕ ਲੜਾਈ ਲੜਦਾ ਹੈ। ਜਬਰਾਇਲ ਦੇ ਕੋਲ ਅਜ਼ਲੋਂ ਮੌਜੂਦ ਪਿਆਰ ਦੇ ਬਾਰੇ ਸ਼ੌਰ ਨੂੰ ਉਜਾਗਰ ਕਰਨ ਦੀ ਜ਼ਿੰਮੇਵਾਰੀ ਹੈ। ਇਹ ਫਰਿਸ਼ਤੇ ਸਾਨੂੰ ਗਹਿਰਾਈ ਤੋਂ ਬਚਾਉਂਦੇ ਨੇ। ਸੱਚਿਆਈ ਅਤੇ ਮੁਹੱਬਤ ਅਫਸੋਸ ਦੇ ਮੌਕੇ ਉੱਤੇ ਨੇੜੇ ਆ ਜਾਂਦੇ ਨੇ, ਜਦੋਂ ਮਜ਼ਬੂਤ ਇਮਾਨ ਅਤੇ ਰੂਹਾਨੀ ਤਾਕਤ ਆਪਸ ਵਿੱਚ ਕੁਸ਼ਤੀ ਕਰਦੀ ਅਤੇ ਰੱਬ ਦੇ ਫਹਿਮ ਦੇ ਪਾਰੋਂ ਫੈਲਦੀ ਹੈ। ਉਹਦੀ ਹਜ਼ੂਰੀ ਦੇ ਜਬਰਾਇਲ ਦਾ ਕੋਈ ਮੁਕਾਬਲਾ ਨਹੀਂ। ਲਾਮਤਨਾਹੀ ਹਮੇਸ਼ਾ ਮੌਜੂਦ ਮੁਹੱਬਤ ਲਈ ਸਭ ਕੁਝ ਮੁਹੱਬਤ ਹੈ ਅਤੇ ਕੋਈ ਗਲਤੀ, ਪਾਪ, ਬਿਮਾਰੀ ਨਹੀਂ ਅਤੇ ਨਾ ਮੌਤ ਹੈ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਿਆਈ ਰੱਬ ਯਾਨੀ ਚੰਗਿਆਈ ਇਕੱਲੀ ਸਿਆਣ ਹੈ ਅਤੇ ਇਹ ਪਹਿਲਾ ਮਹਿਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਹੈ। ਸਿਆਣ ਨਹੀਂ, ਸੱਚਿਆਈ ਨਹੀਂ, ਬਲਕਿ ਗਲਤੀ ਹੈ ਜਿਹੜੀ ਅਸਲੀਅਤ ਅਤੇ ਜ਼ਹਾਨਤ ਤੋਂ ਵੱਖ ਹੈ। ਇਹ ਨਾਂ ਦੀ ਹੀ ਫਾਨੀ ਸਿਆਣ ਦਾ ਕਾਨੂੰਨ ਹੈ ਜਿਹਨੂੰ ਮਾਦੇ ਦਾ ਪੁੱਠਾ ਨਾਂ ਦਿੱਤਾ ਗਿਆ ਹੈ, ਜਿਹੜਾ ਸਾਰੀਆਂ ਸ਼ੈਵਾਂ ਵਿੱਚ ਇਖਤਲਾਫ ਦੀ ਵਜ੍ਹਾ ਬਣਦਾ ਹੈ। ਮਸੀਹਤ ਦੀ ਤਾਰੀਖ ਉਸ ਅਸਮਾਨੀ ਪਿਓ ਕਾਦਰ ਮੁਤਲਿਕ ਸਿਆਣ ਦੇ ਦਿੱਤੇ ਹੋਏ ਅਸਰਾਂ ਅਤੇ ਹਿਫਾਜ਼ਤ ਕਰਨ ਵਾਲੀ ਤਾਕਤ ਦੇ ਸ਼ਾਨਦਾਰ ਸਬੂਤਾਂ ਨੂੰ ਸਾਹਮਣੇ ਲਿਆਉਂਦੀ ਹੈ, ਜਿਹੜਾ ਇਨਸਾਨ ਨੂੰ ਇਮਾਨ ਅਤੇ ਸਮਝ ਦਿੰਦਾ ਹੈ, ਜਿਹਦੇ ਨਾਲ ਉਹ ਆਪਣੇ ਆਪ ਨੂੰ ਬਚਾ ਸਕਦਾ ਹੈ, ਨਾ ਸਿਰਫ ਅਜ਼ਮਾਇਸ਼ ਤੋਂ ਬਲਕਿ ਜਿਸਮਾਨੀ ਦੁੱਖਾਂ ਤੋਂ ਵੀ। ਮਸੀਹੀ ਸ਼ਹੀਦ ਕ੍ਰਿਸਚਨ ਸਾਇੰਸ ਦੇ ਨਬੀ ਸੀ। ਇਲਾਹੀ ਸੱਚਿਆਈ ਦੀ ਤਰੱਕੀ ਦੇਣ ਵਾਲੀ ਅਤੇ ਮਖਸੂਸ ਕੀਤੀ ਹੋਈ ਤਾਕਤ ਦੇ ਰਾਹੀਂ ਉਹਨਾਂ ਨੇ ਬਦਨੀ ਹਿੱਸਾ ਉੱਤੇ ਫਤਿਹ ਪਾਈ, ਅਜਿਹੀ ਫਤਿਹ ਜਿਹਨੂੰ ਬਸ ਸਾਇੰਸ ਹੀ ਵਾਜ਼ਿਆ ਕਰ ਸਕਦੀ ਹੈ। ਗਲਤੀ ਦੇ ਹਨੇਰੇ ਤੋਂ ਇਲਾਹੀ ਸਾਇੰਸ ਯਾਨੀ ਰੱਬ ਦਾ ਕਲਾਮ ਇਹ ਵੀ ਰੱਬ ਕੁੱਲ ਦਾ ਹਾਕਮ ਹੈ ਅਤੇ ਅਜ਼ਲੋਂ ਮੌਜੂਦ ਪਿਆਰ ਦੀ ਲੋ ਸੰਸਾਰ ਨੂੰ ਰੌਸ਼ਨ ਕਰਦੀ ਹੈ। ਇਸ ਲਈ ਹਮੇਸ਼ਾ ਦਾ ਅਜੂਬਾ ਪਹਿਲਾ ਮੁਤਨਾਹੀ ਖਲਾ ਰੱਬ ਦੇ ਖਿਆਲਾਂ ਨਾਲ ਆਬਾਦ ਹੈ, ਜਿਹੜਾ ਬੇਸ਼ੁਮਾਰ ਰੂਹਾਨੀ ਸ਼ਕਲਾਂ ਨਾਲ ਉਹਦੀ ਅਕਾਸੀ ਕਰਦਾ ਹੈ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਹੈ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਅਤੇ ਇਬਾਦਤ। ਇਹ ਮਸੀਹਤ ਦਾ ਐਲਡੋਰਾਡੋ ਹੈ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਹੈ ਅਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਹੈ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਹੈ ਅਤੇ ਮਾਦੀ ਹਿੱਸ ਅਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਲਗਾਤਾਰ ਦੁਆ ਕਰਨ ਦੀ ਤਾਂਘ ਠੀਕ ਏ। ਮਾਦੀ ਹਿੱਸਾਂ ਦੀ ਇਹ ਗਵਾਹੀ ਨਾ ਤੇ ਮੁਤਲਕ ਏ ਨਾ ਇਲਾਹੀ ਏ, ਇਸ ਲਈ ਮੈਂ ਆਪਣੇ ਆਪ ਨੂੰ ਗੈਰ ਮਹਿਫੂਜ਼ ਤਰੀਕੇ ਨਾਲ ਯਿਸੂ ਦੀਆਂ, ਉਹਦੇ ਚੇਲਿਆਂ ਦੀਆਂ, ਨਬੀਆਂ ਦੀਆਂ ਤਾਲੀਮਾਂ ਅਤੇ ਸਿਆਣ ਦੀ ਸਾਇੰਸ ਦੀ ਗਵਾਹੀ ਉੱਤੇ ਕਾਇਮ ਕਰਦਾ ਵਾਂ। ਇੱਥੇ ਦੂਜੀਆਂ ਨੀਹਾਂ ਬਿਲਕੁਲ ਨਹੀਂ। ਬਾਕੀ ਸਾਰੇ ਨਿਜ਼ਾਮ ਉਹ ਨਿਜ਼ਾਮ ਜਿਹੜੇ ਪੂਰੀ ਤਰ੍ਹਾਂ ਜਾਂ ਜੁਜ਼ਵੀ ਤਰ੍ਹਾਂ ਮਾਦੀ ਹਿੱਸਾ ਤੋਂ ਹਾਸਲ ਕੀਤੇ ਹੋਏ ਇਲਮ ਉੱਤੇ ਨਿਓ ਰੱਖਦੇ ਨੇ, ਅਜਿਹੇ ਕਾਨੇ ਨੇ ਜਿਹੜੇ ਹਵਾ ਨਾਲ ਹਿਲਦੇ ਨੇ, ਨਾ ਕਿ ਚੱਟਾਨ ਉੱਤੇ ਬਣਾਏ ਗਏ ਘਰ ਨੇ। ਰੱਬ ਦੀ ਕੁਦਰਤ ਕੈਦੀ ਨੂੰ ਰਿਹਾਈ ਦਵਾਉਂਦੀ ਏ, ਕੋਈ ਤਾਕਤ ਇਲਾਹੀ ਪਿਆਰ ਦਾ ਮੁਕਾਬਲਾ ਨਹੀਂ ਕਰ ਸਕਦੀ। ਜਦ ਇਨਸਾਨ ਪੂਰੇ ਤੌਰ 'ਤੇ ਕ੍ਰਿਸਚਨ ਸਾਇੰਸ ਦਾ ਇਜ਼ਹਾਰ ਕਰੇਗਾ ਤਾਂ ਉਹ ਕਾਮਲ ਹੋ ਜਾਵੇਗਾ। ਉਹ ਨਾ ਤਾਂ ਪਾਪ ਕਰ ਸਕਦਾ ਏ, ਨਾ ਮਾਦੇ ਦੇ ਹੇਠਾਂ ਹੋ ਸਕਦਾ ਏ, ਅਤੇ ਨਾ ਹੀ ਰੱਬ ਦੇ ਕਾਨੂੰਨ ਦੀ ਨਾਫਰਮਾਨੀ ਕਰ ਸਕਦਾ ਏ। ਇਸ ਲਈ ਉਹ ਅਸਮਾਨ ਉੱਤੇ ਫਰਿਸ਼ਤਾ ਵਾਂਗਰ ਹੋਵੇਗਾ। ਸਾਇੰਸ ਵਿੱਚ ਰੱਬ ਅਤੇ ਇਨਸਾਨ ਇਲਾਹੀ ਅਸੂਲ ਅਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ, ਅਤੇ ਸਾਇੰਸ ਭੁੱਲ ਚੁੱਕ ਜਾਂਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਅਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਅਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਹੁਣ ਮੈਂ ਮੇਰੀ ਬਿਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।